ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਡੰਡਾਤ ਮੰਦਨੀ ਅੰਤਵਾਰ ਸਰਬ ਕਲਾ ਸਿਮਰਤ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਸਾਵਣ ਆਇਆ ਸਖੀਏ ਮੋਰਾ ਨੇ ਰੂਹ ਚੁਣ ਲਾਇਆ
ਸਾਹਮਣੇ ਆਇਆ ਸਕੀਏ ਮੁਰਾਨੇ ਨੂੰ ਚੁਣ ਲਾਇਆ ਸਾਹਮਣੇ ਆਇਆ ਸਕੀਏ ਮੁਰਾਨੇ ਨੂੰ ਚੁਣ ਲਾਇਆ Man.
ਬੰਦੀ ਸਭ ਜਗ ਰੁਨਾ ਰੁਨੜੇ ਬਣੇ ਪਖੇਰੂ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਨਾ ਜਿਨਹਾਂ ਪਿਰੋਂਦ ਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਖਾਂ ਤੁਝ ਕਰ ਪਿਆਰੇ ਭੇਜ ਨਾ ਸਖਾਂ ਕੋਏ ਆਓ ਸੁਭਾਗੀ ਨੀਂਦੜੀਏ ਮਤ ਸਹਿ ਦੇਖਾਂ ਸੋਏ ਤੈਂ ਸਾਹਿਬ ਕੀ ਬਾਤ ਜੇ ਆਖੈ ਕਉ ਨਾਨਕਿਆ ਬੀਜੈ ਸੀਸ ਵੱਡੇ ਕਰ ਬੈਸਣ ਬੀਜੈ ਬਿਨ ਸਿਰ ਸੇਵ ਕਰੀ ਜੈ ਕਿਆ ਨਾ ਮਰੀਜੈ ਜੀੜਾ ਨਾ ਬੀਜੈ ਜਾਂ ਸੌ ਪਿਆ ਬਿਟਾਣਾ ਸਭਣ ਆਇਆ ਸਖੀਏ ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹਾਂ। ਜਿੰਨੇ ਕਦਮ ਕੋਈ ਚੱਲ ਕੇ ਆਉਂਦਾ ਹੈ ਉਨਾ ਹੀ ਉਸ ਨੂੰ ਲਾਭ ਪ੍ਰਾਪਤ ਹੋਇਆ ਕਰਦਾ। ਸਾਵਣ ਦਾ ਮਹੀਨਾ ਹੈ, ਇਸ ਮਹੀਨੇ ਦੇ ਅੰਦਰ ਜੋ ਬਿਰਹੀ ਹੁੰਦਾ ਜਿਸ ਨੂੰ ਮਿਲਾਪ ਨਾ ਹੋਇਆ ਹੋਵੇ ਉਸ ਦੇ ਅੰਦਰ ਇੱਕ ਹੂਕ ਉੱਠਿਆ ਕਰਦੀ ਹੈ, ਦਰਦ ਉੱਠਿਆ ਕਰਦੀ ਹੈ, ਵਿਛੋੜੇ ਦਾ ਖਿਆਲ ਆਇਆ ਕਰਦਾ। ਪੰਛੀ ਬਨਸਪਤੀ ਚਾਹੇ ਪਸ਼ੂ ਨੇ ਚਾਹੇ ਪਰਿੰਦੇ ਨੇ ਚਾਹੇ ਕੋਈ ਹੈ ਸਾਰਿਆਂ ਦੇ ਮਨ ਖੁਸ਼ੀ ਨਾਲ ਉਛਲਣੇ ਲੱਗ ਜਾਂਦੇ। ਪਰ ਇੱਕ ਬਿਰਨੀ ਹੈ ਜਿਸ ਨੂੰ ਮਿਲਾਪ ਨਹੀਂ ਹੁੰਦਾ ਆਪਣੇ ਪਿਆਰੇ ਦਾ, ਉਹਦੇ ਵਿਰਲਾਪ ਨੇ ਫਿਰ ਸਾਰੇ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕੰਨ ਪਿਆਰੇ ਭੇਜ ਨਾ ਸਕਾਂ ਕੋਏ
ਆਸ ਬਾਗੀ ਨੀਂਦੜੀਏ ਮਤ ਸੌ ਦੇਖਾਂ ਸਾਂ। ਨੀਂਦ ਦੀ ਉਡੀਕ ਜੇ ਕੀਤੀ ਜਾਂਦੀ ਹੈ ਵੀ ਸ਼ਾਇਦ ਦੂਰ ਦਰਾਜ ਤੋਂ ਸਾਰੀਆਂ ਮਰਿਆਦਾ ਤੋੜ ਕੇ, ਦੂਰੀਆਂ ਨੂੰ ਤੋੜ ਕੇ ਸ਼ਾਇਦ ਸੁਪਨੇ ਦੇ ਵਿੱਚ ਆ ਕੇ ਦਰਸ਼ਨ ਦੇ ਦੇਵੇ। ਅਤੇ ਇੰਨਾ ਵਿਰਾਹ ਜਾਗਦਾ ਕਿ ਤੈਂ ਸਾਹਿਬ ਕੀ ਬਾਤ ਜੇ ਅੱਖ ਹੈ ਕਹੋ ਨਾਨਕ ਕਿਆ ਤੀਜਾ। ਜਿਹੜਾ ਤੇਰੀ ਗੱਲ ਸੁਣਾ ਦੇਵੇ ਉਹਨੂੰ ਕੀ ਦਿੱਤਾ ਜਾਵੇ। ਸੀਸ ਵੱਡੇ ਘਰ ਬੈਸਣ ਦੀ ਜਾਂ ਸੀਸ ਵੱਢ ਕੇ ਉਹਨੂੰ ਬੈਠਣ ਨੂੰ ਥਾਂ ਬਣਾ ਦਿੱਤਾ ਜਾਵੇ। ਬਿਨ ਸਿਰ ਸੇਵ ਦੀ ਜਾਂ ਬਗੈਰ ਸਿਰ ਤੋਂ ਸੇਵਾ ਕੀਤੀ ਜਾਵੇ। ਸਾਰਾ ਹੀ ਬਿਮਾਨ ਉਹਦੇ ਚਰਨਾਂ 'ਚ ਪੇਟਾ ਕੀਤਾ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਸਾਵਨ ਦਾ ਮਹੀਨਾ ਚੱਲ ਰਿਹਾ, ਤਕਰੀਬਨ ਅੱਧਾ ਸਾਵਨ ਲੰਘ ਚੁੱਕਿਆ। ਬਾਰਿਸ਼ ਤੋਂ ਬਹੁਤ ਨਾ ਪੈਣ ਕਰਕੇ ਮਨ ਉਦਾਸ ਹੋ ਰਹੇ ਸੀ, ਖੇਤੀਆਂ ਉਦਾਸ ਹੋ ਰਹੀਆਂ ਸੀ, ਗਰਮੀ ਬਹੁਤ ਵੱਧ ਰਹੀ ਸੀ ਅਤੇ ਲੱਗਦਾ ਸੀ ਸ਼ਾਇਦ ਮੌਨਸੂਨ ਆਵੇ ਹੀ ਨਾ। ਪਰ ਮਹਾਰਾਜ ਦੀ ਮਿਹਰ, ਕੱਲ੍ਹ ਤੋਂ ਬਾਰਿਸ਼ ਹੋਣੀ ਸ਼ੁਰੂ ਹੋਈ ਹੈ, ਬੱਦਲ ਛਾਏ ਹੋਏ ਨੇ, ਬਹੁਤ ਸੁਹਾਵਣਾ ਮੌਸਮ ਬਣਿਆ ਹੋਇਆ ਅਤੇ ਇਹਦੇ ਵਿੱਚ ਆਪਾਂ ਸਤਸੰਗ ਕਰ ਰਹੇ ਹਾਂ। ਅਤੇ ਅੱਜ 100 ਨੰਬਰ ਫਿਲਮ, ਵੀਡੀਓ ਫਿਲਮ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਆਪਣੇ ਸਾਹਮਣੇ ਆ ਰਹੀ ਹੈ, ਬਣ ਰਹੀ ਹੈ। ਸੋ ਪਿੱਛੇ ਵਿਚਾਰ, ਬਹੁਤ ਸਾਰੀਆਂ ਵਿਚਾਰਾਂ ਹੋਈਆਂ ਅਤੇ ਇੱਕ ਵਿਚਾਰ ਅਧੂਰੀ ਚੱਲ ਰਹੀ ਸੀ ਕਿਉਂਕਿ ਦੀਵਾਨ ਇੱਧਰ ਉੱਧਰ ਲੱਗਣੇ ਸ਼ੁਰੂ ਹੋ ਗਏ। ਸੋ ਵਿਚਾਰ ਸੀ ਕਿ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਮੋਦੀ ਦਾ ਕੰਮ ਕਰ ਰਹੇ ਨੇ, ਇਹਦੀ ਆਵਾਜ਼ ਕਰ ਗੂੰਜਦੀ ਹੈ। ਅਤੇ ਆਪਦੇ ਪਾਸ ਕੋਈ ਪ੍ਰੇਮੀ ਆ ਗਿਆ ਗਰੀਬ, ਉਸਨੇ ਕਿਹਾ ਮਹਾਰਾਜ ਲੜਕੀ ਜਵਾਨ ਹੋ ਗਈ ਅਤੇ ਜਵਾਨ ਲੜਕੀ ਨੂੰ ਬਗੈਰ ਵਿਆਹਾਂ ਘਰ ਰੱਖਣਾ ਸਮਾਜ ਦੇ ਅਤੇ ਉਸ ਵੇਲੇ ਦੇ ਰਿਵਾਜ਼ਾਂ ਦੇ ਮੁਤਾਬਕ ਬਹੁਤ ਪਾਪ ਗਿਣਿਆ ਜਾਂਦਾ ਸੀ। ਜਿਸ ਘਰ ਦੇ ਅੰਦਰ 18 ਸਾਲ ਦੀ ਲੜਕੀ ਹੋਵੇ ਉਸ ਘਰ ਦਾ ਕੋਈ ਖਾਂਦਾ ਪੀਂਦਾ ਨਹੀਂ ਸੀ। ਸੋ ਮਹਾਰਾਜ ਮੇਰੀ ਲੜਕੀ ਬਾਰੇ ਪ੍ਰਾਪਤ ਹੋ ਚੁੱਕੀ ਹੈ ਪਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ, ਕਿਰਪਾ ਕਰੋ ਮੇਰੀ ਮਦਦ ਕਰੋ। ਪਤਾ ਲੱਗਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਸਭ ਦੇ ਕਾਰਜ ਰਾਸ ਕਰ ਦਿੰਦੇ। ਸੋ ਆਪਨੇ ਕਿਹਾ ਭਾਈ 100 ਲਿਖਾਓ ਜੋ ਚਾਹੀਦੀ ਹੈ। ਸਾਰਾ ਕੁਛ ਲਿਖਾ ਦਿੱਤਾ ਜੋ ਸ਼ਹਿਰੋਂ ਲਿਆਉਣਾ ਸੀ। ਤਾਂ ਭਾਈ ਭਗੀਰਥ ਜੀ ਨੂੰ, ਮਲਸੀਆਂ ਵਾਲੇ ਨੂੰ, ਜੋ ਗੁਰਸਿੱਖੀ ਦੇ ਦਾਇਰੇ ਵਿੱਚ ਆ ਚੁੱਕਿਆ ਸੀ, ਉਸ ਨੂੰ ਇਹ ਕਹਿ ਕੇ ਭੇਜਿਆ ਮਹਾਰਾਜ ਨੇ ਵੀ ਜਾ ਉੱਥੇ ਜਾ ਕੇ ਸਮਾਨ ਲਾਇਆ, ਪਰ ਇੱਕ ਰਾਤ ਤੋਂ ਵੱਧ ਨਾ ਠਹਿਰੀ। ਜੇ ਇੱਕ ਰਾਤ ਤੋਂ ਵੱਧ ਠਹਿਰਿਆ ਤਾਂ ਤੇਰੀ ਦਰਗਾਹ ਵਿਗੜ ਜਾਏਗੀ, ਤੇਰਾ ਅੱਗਾ ਵਿਗੜ ਜਾਏਗਾ। ਹੁਕਮ ਦੇ ਮੁਤਾਬਕ ਉੱਥੇ ਪਹੁੰਚਿਆ, ਸਾਰੀਆਂ ਚੀਜ਼ਾਂ ਮਿਲ ਗਈਆਂ ਲੇਕਿਨ ਚੂੜਾ ਤਿਆਰ ਨਹੀਂ ਸੀ। ਅਤੇ ਉਹ ਭਾਈ ਮਨਸੁਖ ਜੋ ਵੱਡਾ ਵਪਾਰੀ ਸੀ, ਸੋ ਉਸਨੂੰ ਉਸਨੇ ਕਿਹਾ ਭਗੀਰਥ ਨੂੰ ਮਨਸੁਖ ਜੀ ਨੇ ਕਿ ਭਾਈ 1-2 ਦਿਨ ਠਹਿਰਨਾ ਪਏਗਾ ਚੂੜੇ ਵਾਸਤੇ। ਉਹ ਕਹਿਣ ਲੱਗਿਆ ਮੈਂ ਠਹਿਰ ਨਹੀਂ ਸਕਦਾ ਕਿਉਂਕਿ ਮੈਨੂੰ ਹੁਕਮ ਨਹੀਂ ਹੈ ਇੱਥੇ ਠਹਿਰਨ ਦਾ, ਅਤੇ ਜੇ ਮੈਂ ਠਹਿਰ ਗਿਆ ਮੇਰਾ ਅੱਗਾ ਵਿਗੜ ਜਾਏਗਾ। ਇੱਕਦਮ ਚੌਂਕ ਉੱਠਿਆ, ਜਗਿਆਸੂ ਸੀ, ਕਹਿਣ ਲੱਗਿਆ ਹੈ ਕੋਈ ਸੰਸਾਰ ਦੇ ਅੰਦਰ ਜਿਹਦਾ ਹੁਕਮ ਨਾ ਮੰਨਣ ਕਰਕੇ ਅੱਗਾ ਵਿਗੜ ਜਾਵੇ? ਤੂੰ ਕਿਸੇ ਬਾਦਸ਼ਾਹ ਦਾ ਨੌਕਰ ਹੈ? ਕਹਿੰਦਾ ਬਾਦਸ਼ਾਹ ਦਾ ਹੁੰਦਾ ਮੈਨੂੰ ਕੋਈ ਪਰਵਾਹ ਨਹੀਂ ਸੀ। ਫਿਰ ਕਿਸੇ ਹੋਰ ਕਾਰਿੰਦੇ ਦਾ ਨੌਕਰ ਹੈ? ਕਹਿੰਦਾ ਨਾ, ਮੈਂ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਕਦਨਾ ਜਿਹਾ ਗੋਲਾ ਹਾਂ। ਕਹਿੰਦਾ ਐਸਾ ਹੈ ਕੋਈ ਜਿਹੜਾ ਸੱਚ ਦੇ ਰਾਹ 'ਤੇ ਚੱਲਦਾ ਹੋਵੇ? ਸਾਰੀ ਬਾਤਚੀਤ ਹੋਈ ਅਤੇ ਉਸਨੇ ਆਪਣਾ ਸਾਰਾ ਤਜਰਬਾ ਨਾਮ ਜਪਣ ਦਾ ਅਤੇ ਬਾਕੀ ਗੁਰੂ ਨਾਨਕ ਪਾਤਸ਼ਾਹ ਦੀ ਜੋ ਰੌਹਰੀ ਸੀ ਦੱਸੀ। ਉਹਨੇ ਇੱਕ ਗੱਲ ਕਹੀ ਵੀ ਮੈਂ ਚੱਲਦਾ, ਚੂੜਾ ਘਰੋਂ ਲੈ ਚੱਲਦਾ, ਜੇ ਤਾਂ ਮੇਰਾ ਪਤਿਆਵਾ ਪੂਰਾ ਨਿਕਲ ਗਿਆ ਫਿਰ ਤਾਂ ਮੈਂ ਦਿਲ ਦਾ ਸੌਦਾ ਉੱਥੇ ਕਰ ਆਉਣਾ, ਕਿਉਂਕਿ ਮੈਂ ਦਿਲ ਨੂੰ ਲਈ ਫਿਰਦਾ, ਹਾਲ 'ਤੇ ਮੈਨੂੰ ਕੋਈ ਗਾਹਕ ਨਹੀਂ ਮਿਲਿਆ ਜਿਹਦੇ ਨਾਲ ਬਟਾ ਲਾ, ਜਿਹਦੇ ਚਰਨਾਂ 'ਚ ਭੇਟਾ ਕਰਦਾ। ਸੋ ਕਹਿਣ ਲੱਗਿਆ ਇਹ ਗੱਲ ਚੰਗੀ ਤਾਂ ਨਹੀਂ ਹੁੰਦੀ ਪਰ ਤੂੰ ਕਰ ਲਈਏ ਤਾਂ ਮਾਮੂਲੀ ਬਾਤਾਂ ਹੁੰਦੀਆਂ ਨੇ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਸੁਲਤਾਨਪੁਰ ਆਏ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਨ ਕੀਤਾ ਕਿ ਭਾਈ ਭਗੀਰਥ ਸੌਜ ਲਿਆ ਹੈ, ਸੌਦਾ ਵਿਆਹ 'ਚ ਲਿਆ ਅਤੇ ਨਾਲੇ ਵਿਆਹ 'ਚ ਲਿਆ ਭਾਈ ਮਨਸੁਖ ਨੂੰ, ਨਾਮ ਦਾ ਅੰਦਰ ਧਾਰਿਆ ਸੀ ਕਿ ਗੁਰੂ ਨਾਨਕ ਮੇਰਾ ਨਾਮ ਲੈ ਕੇ ਬੁਲਾਉਣ ਅਤੇ ਮੇਰੇ ਅੰਦਰ ਦੀ ਬਾਤ ਦੱਸਣ। ਉਸੇ ਵੇਲੇ ਚਰਨਾਂ 'ਤੇ ਟੈ ਪਿਆ, ਗੁਰੂ ਨਾਨਕ ਪਾਤਸ਼ਾਹ ਨੇ ਨਾਮ ਦੀ ਦਾਤ ਦਿੱਤੀ, ਮੁੜ ਕੇ ਨਹੀਂ ਗਿਆ। 3 ਸਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਸਾਰਾ ਪਿੱਛਾ ਭੁਲਾ ਕੇ ਦਿਨ ਰਾਤ ਭਜਨ ਬੰਦਗੀ ਕਰਕੇ ਐਸੀ ਅਵਸਥਾ 'ਚ ਪਹੁੰਚ ਗਿਆ ਜਿਸ ਨੂੰ ਸਹਿਜ ਸੰਵਾਦ ਕਹਿੰਦੇ ਨੇ, ਸੁੰਨ ਮੰਡਲ ਕਹਿੰਦੇ ਨੇ, ਅਨਹਤ ਸੁੰਨ ਰੱਤੇ ਸੇ ਕੈਸੇ ਜਿਸ ਦੇ ਉਪਜੇ ਤਿਸੀ ਜੈਸੇ। ਸੋ ਐਸੀ ਪਾਇਆ ਹੋਇਆ ਸੇਵਕ ਬਣ ਗਿਆ, ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਰਾਰੀ ਰੇ, ਆਵੇ ਨਾ ਜਾਏ ਨਾ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ। ਪੂਰਨ ਪਾਤੀ ਪ੍ਰਾਪਤੀ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਸੰਦੇਸ਼ਾ ਆ ਗਿਆ ਕਿ ਜਿਸ ਕੰਮ ਦੇ ਵਾਸਤੇ ਆਪ ਨੂੰ ਭੇਜਿਆ, ਦੁਨੀਆਂ ਦੇ ਵਿੱਚ ਬੇਅੰਤ ਅਗਿਆਨ ਦੇ ਭਰਮ ਦੇ ਬੱਦਲ ਛਾਏ ਹੋਏ ਨੇ, ਕਿਸੇ ਜਗਿਆਸੂ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ, ਇੰਨੇ ਜ਼ਿਆਦਾ ਮਤ ਮਤਾਂਤਰ ਹੋ ਗਏ ਨੇ ਕਿ ਆਦਮੀ ਭੁੱਲ ਭੁਲਾਈਆਂ ਵਿੱਚ ਪੈ ਕੇ ਦੁਖੀ ਹੋ ਰਿਹਾ। ਕੋਈ ਕਿਸੇ ਦੀ ਪੂਜਾ ਕਰ ਰਿਹਾ ਹੈ, ਕੋਈ ਕਿਸੇ ਦੀ ਕਰ ਰਿਹਾ ਹੈ, ਅਤੇ ਜੋ ਸਾਰਿਆਂ ਦਾ ਕਰਤਾ ਧਰਤਾ ਅਕਾਲ ਪੁਰਖ ਵਾਹਿਗੁਰੂ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਉਹਦੇ ਵੱਲੋਂ ਸਾਰਿਆਂ ਦਾ ਧਿਆਨ ਉੱਕ ਗਿਆ। ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਪਰਮੇਸ਼ੁਰ ਕੌਣ ਹੈ, ਕਿੱਥੇ ਰਹਿੰਦਾ, ਕਿਵੇਂ ਉਹਦੀ ਪ੍ਰਾਪਤੀ ਹੁੰਦੀ ਹੈ। ਸੋ ਉਸ ਵੇਲੇ ਮਹਾਰਾਜ ਜੀ ਨੇ ਵੈਈ ਨਦੀ ਦੇ ਅੰਦਰ ਚੁਗੀ ਮਾਰੀ, ਸਾਰਿਆਂ ਨੂੰ ਵਿਦਾ ਕਰ ਦਿੱਤਾ, ਕੌਤਕ ਰਚ ਲਿਆ। ਉਸ ਵੇਲੇ ਭਾਈ ਮਨਸੁਖ ਨੈਣਾ ਵਿੱਚ ਜਲ ਹੈ, ਬਹੁਤ ਵਿਰਾਗ ਹੈ, ਵਿਰੋਹ ਹੈ, ਕਿਉਂਕਿ ਵਿਛੋੜਾ ਬਹੁਤ ਔਖਾ ਹੋਇਆ ਕਰਦਾ। ਸਾਧ ਸਿੰਘ ਜਿਹਦਾ ਸੱਚਾ ਪਿਆਰ ਹੁੰਦਾ ਉਹਨੂੰ ਵਿਛੜਨਾ ਬਹੁਤ ਔਖਾ ਹੋ ਜਾਇਆ ਕਰਦਾ, ਜੀ ਨਹੀਂ ਕਰਦਾ। ਇੱਕ ਪਾਸੇ ਪਿਆਰ ਹੈ, ਇੱਕ ਪਾਸੇ ਹੁਕਮ ਹੈ। ਹੁਕਮ ਮੰਨਣ ਦੇ ਵਿੱਚ ਕਲਿਆਣ ਹੈ, ਪਿਆਰ ਨੂੰ ਆਪਣੇ ਅੰਦਰੇ ਸਮਾ ਜਾਣ ਦੇ ਵਿੱਚ ਬਿਹਤਰੀ ਹੈ। ਸੋ ਹੁਕਮ ਦੇ ਅਧੀਨ ਮਹਾਰਾਜ ਜੀ ਦੇ ਪਾਸੋਂ ਵਿਦਾ ਹੁੰਦਾ ਹੈ ਅਤੇ ਨਾਲ ਅਰਦਾਸ ਕਰਦਾ ਹੈ, ਇਸ ਤਰ੍ਹਾਂ ਨਾਲ ਪੜ੍ਹੋ ਸਾਰੇ।
ਨਾ ਵਿਸਰੋ ਮਹਾਰਾਜ ਜੀਏ ਤੇ ਨਾ ਵਿਸਰੋ, ਨਾ ਵਿਸਰੋ ਮਹਾਰਾਜ ਜੀਏ ਨਾ ਵਿਸਰੋ, ਛਡਾਵੋ ਇਸ ਪੀਤਰ ਤੇ ਇਨਕੋ ਡਾਰੋ, ਆਪਣਾ ਨਿਤ ਬੁਲਾਵੋ, ਇਹ ਪੀਤਰ ਤੇ ਇਨਕੋ ਡਾਰੋ, ਆਪਣ ਨਿਤ ਬੁਲਾਵੋ, ਆਪਣੀ ਵਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ, ਵਿਸਰ ਨਾਹੀ ਕਬੂ ਹੀਏ ਤੇ ਇਹ ਵਿਦ ਮਨ ਮੈਂ ਪਾਵੋ, ਗੁਰਪੁਰਾ ਪੇਟਿਓ ਗੁਣ ਪਾਗੀ, ਜਨ ਨਾਨਕ ਕਥੈ ਨਾ ਤਾਵੋ, ਨਾ ਵਿਸਰੋ ਮਹਾਰਾਜ ਤੇ ਨਾ ਵਿਸਰੋ।
ਨਾ ਵਿਸਰੋ ਮਹਾਰਾਜ,
3 ਸਾਲ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਰਹਿ ਕੇ ਆਪਣੇ ਕਾਰਜ ਵਿੱਚ ਫੇਰ ਜਾ ਲੱਗਦਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਮਨਸੁਖ, ਜੋ ਸਿੱਖ ਗੁਰੂ ਦੇ ਨਾਲ ਜੁੜ ਗਿਆ, ਗੁਰੂ ਉਸ ਤੋਂ ਕਦੇ ਵਿਛੜਿਆ ਨਹੀਂ ਕਰਦਾ, ਹਰ ਵਕਤ ਉਹਦੀ ਸੰਭਾਲ ਕਰਦਾ ਹੈ। ਸਤਿਗੁਰ ਸੇਕੀ ਕਰੇ ਬ੍ਰਿਤਪਾਲ, ਸੇਵਕੋ ਗੁਰਸਾਧੇ, ਦਿਆਲ ਰਹਿੰਦਾ ਹੈ, ਬੰਦਗੀ ਕਰੀ, ਆਪ ਬੰਦਗੀ ਕਰੀ, ਜਿੱਥੇ ਜਾਏਗਾ ਉਤਸਾਹ ਉਹਨਾਂ ਨੂੰ ਵੀ ਬੰਦਗੀ ਕਰਨ ਲਈ, ਕਿਉਂਕਿ ਬੰਦਗੀ ਕਰਨ ਵਾਲੇ ਪੁਰਸ਼ ਹੈ ਜੇ ਇੱਕ ਥਾਂ 'ਤੇ ਇਕੱਠੇ ਰਹਿਣ ਤਾਂ ਉਹਨਾਂ ਵਾਤਾਵਰਨ ਤਾਂ ਸ਼ੁੱਧ ਹੋ ਜਾਇਆ ਕਰਦਾ। ਜੇ ਦੂਰ ਦਰਾਜ ਚਲੇ ਜਾਣ ਤਾਂ ਜਿੱਥੇ ਜਾਣਗੇ ਉੱਥੇ ਹੀ ਸੰਗਤਾਂ ਬਣਾਇਆ ਕਰਦੇ। ਗੁਰੂ ਨਾਨਕ ਪਾਤਸ਼ਾਹ ਇੱਕ ਨਗਰ 'ਚ ਗਏ, ਨਗਰ ਵਾਲਿਆਂ ਨੇ ਬੈਠਣ ਨਾ ਦਿੱਤਾ, ਕੋਈ ਥਾਂ ਨਾ ਦਿੱਤੀ, ਜਲ ਪਾਣੀ ਨਾ ਦਿੱਤਾ, ਅਤੇ ਇੱਥੇ ਤੱਕ ਕਿਹਾ ਕਿ ਤੁਸੀਂ ਇੱਥੇ ਠਹਿਰ ਨਹੀਂ ਸਕਦੇ, ਦਰਖਤ ਥੱਲੇ ਵੀ ਨਹੀਂ ਬੈਠ ਸਕਦੇ, ਛੇਤੀ ਚਲੇ ਜਾਓ ਇੱਥੋਂ। ਗੁਰੂ ਨਾਨਕ ਕਹਿਣ ਲੱਗੇ, ਭਾਈ ਤੁਸੀਂ ਬੱਸਦੇ ਰਹੋ। ਅੱਗੇ ਚਲੇ ਗਏ ਅਤੇ ਉੱਥੇ ਗਏ, ਬੜੀ ਸੇਵਾ ਹੋਈ, ਇੱਕ ਤੋਂ ਇੱਕ ਚੜ੍ਹ ਕੇ ਸੇਵਾ ਕਰਦਾ, ਬੰਦਗੀ ਕਰਦੇ ਨੇ, ਨਾਮ ਜਪਦੇ। ਜਦੋਂ ਆਪ ਚੱਲਣ ਲੱਗੇ ਤਾਂ ਅਸੀਸ ਦਿੱਤੀ ਕਿ ਤੁਸੀਂ ਭਾਈ ਉਜੜ ਜਾਓ। ਮਰਦਾਨਾ ਹੈਰਾਨ ਹੋ ਗਿਆ, ਪਾਤਸ਼ਾਹ ਮੇਰੀ ਸਮਝ ਤੋਂ ਬਾਹਰ ਦੀ ਬਾਤ ਹੋ ਗਈ, ਜਿਨ੍ਹਾਂ ਨੇ ਬੈਠਣ ਨਹੀਂ ਦਿੱਤਾ ਉਹਨਾਂ ਨੂੰ ਆਪ ਜੀ ਨੇ ਅਸੀਸ ਦਿੱਤੀ ਕਿ ਬੱਸਦੇ ਰਹੋ, ਜਿਨ੍ਹਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਉਹਨਾਂ ਨੂੰ ਆਪ ਨੇ ਇਹ ਕਹਿ ਦਿੱਤਾ ਸਹਿਸ ਵਾ ਕੇ ਉਜੜ ਜਾ। ਕਹਿੰਦੇ ਮਰਦਾਨੇ, ਜਿੱਥੇ ਅਸੀਂ ਕਿਹਾ ਵੱਸਦੇ ਰਹੋ, ਉਹ ਬਦਬੂਦਾਰ ਜੀਵਨ ਸਨ, ਬਹੁਤ ਬੁਰੇ ਜੀਵਨ ਸਨ, ਪਰਮੇਸ਼ੁਰ ਤੋਂ ਭੁੱਲੇ ਹੋਏ, ਨਾਸਤਕ, ਸਾਕਤ, ਬੇਮੁੱਖ, ਮਨਮੁੱਖ, ਦੁਨੀਆਂ ਭਰ ਦੀਆਂ ਬੁਰਿਆਈਆਂ ਉਹਨਾਂ ਦੇ ਵਿੱਚ ਸਮਾਈਆਂ ਹੋਈਆਂ। ਉਹ ਇਸ ਤਰ੍ਹਾਂ ਸਮਝ ਲਿਆ ਜਿਵੇਂ ਛੂਤ ਦੀ ਬਿਮਾਰੀ ਨੂੰ ਅਸੀਂ ਇੱਕ ਥਾਂ 'ਤੇ ਬੰਦ ਕਰ ਦਈਏ। ਉਹ ਛੂਤ ਦੀ ਬਿਮਾਰੀ ਸੀ, ਜਿੱਥੇ ਇਹਨਾਂ ਨੇ ਜਾਣਾ ਸੀ ਉੱਥੇ ਨਾਸਤਿਕਤਾ ਫੈਲਾਉਣੀ ਸੀ, ਬਦਅਮਨੀ ਫੈਲਾਉਣੀ ਸੀ, ਬੇਮਰਿਆਦਾ ਫੈਲਾਉਣੀ ਸੀ। ਤਾਂ ਅਸੀਂ ਇਸ ਕਰਕੇ ਕਿਹਾ ਵੀ ਤੁਸੀਂ ਇੱਥੇ ਹੀ ਸੀਮਤ ਰਹੋ, ਬੰਦ ਰਹੋ ਇੱਥੇ। ਮਰਦਾਨਿਆਂ, ਜਿੱਥੇ ਆਪਾਂ ਹੁਣ ਜਿੱਥੋਂ ਹੁਣ ਤੁਰੇ ਹਾਂ, ਇਹ ਇੱਕ ਇੱਕ ਬੰਦੇ ਦੇ ਵਿੱਚ ਤਾਕਤ ਹੈ, ਜਿੱਥੇ ਜਾਏਗਾ ਉੱਥੋਂ ਆਪਣੀਆਂ ਸੰਗਤਾਂ ਬਣਾ ਲਏਗਾ, ਆਪਣਾ ਆਲਾ ਦੁਆਲਾ ਕਾਇਮ ਕਰ ਲਏਗਾ, ਸੱਚ ਦਾ ਢੰਡੋਰਾ ਦੇਵੇਗਾ, ਸੱਚ ਦੀ ਸੋਝੀ ਦੇਵੇਗਾ। ਸੋ ਮਰਦਾਨਿਆਂ, ਐਸੇ ਬੰਦਿਆਂ ਦਾ ਇੱਕ ਥਾਂ ਰਹਿਣਾ ਠੀਕ ਨਹੀਂ ਹੁੰਦਾ, ਇਹ ਦੂਰ ਦਰਾਜ ਥਾਈਂ ਫੈਲ ਜਾਣ, ਇਸ ਕਰਕੇ ਅਸੀਂ ਇਹ ਜੋ ਉਜੜ ਜਾਓ ਕਿ ਹੈ ਇੱਕ ਵਰ ਦਿੱਤਾ ਇਹਨਾਂ ਨੂੰ। ਸੋ ਇਸ ਤਰ੍ਹਾਂ ਦੇ ਨਾਲ ਚੰਗੇ ਬੰਦੇ ਮਹਾਰਾਜ ਕਹਿਣ ਲੱਗੇ, ਭਾਈ ਮਨਸੁਖ, ਜਿੱਥੇ ਜਾਵੇਂ ਉੱਥੇ ਸੰਗਤਾਂ ਤਿਆਰ ਕਰੀ, ਆਪ ਬੰਦਗੀ ਕਰੀ, ਗੁਰੂ ਘਰ ਦੀ ਰੀਤ ਜੋ ਵੀ ਹੈ ਉਸ ਨੂੰ ਪ੍ਰਚਲਿਤ ਕਰੀ, ਅਤੇ ਪਰਮੇਸ਼ੁਰ ਦਾ ਗਿਆਨ ਕਰਾਈ ਭੁੱਲਿਆਂ ਭਟਕਿਆਂ। ਸੋ ਇਸ ਤਰ੍ਹਾਂ ਦੇ ਨਾਲ ਭਾਈ ਮਨਸੁਖ ਜਾ ਕੇ ਆਪਣੇ ਕਾਰੋਬਾਰ 'ਚ ਰੁੱਝ ਗਿਆ। ਬਹੁਤ ਟਾਈਮ ਲੰਘ ਗਿਆ, ਗੁਰੂ ਮਹਾਰਾਜ ਪਹਿਲੀ ਉਦਾਸੀ ਤੋਂ ਵਾਪਸ ਆ ਗਏ, ਕਿੰਨੇ ਸਾਲ ਲੰਘੇ, ਅਤੇ ਉਸ ਦੇ ਬਾਅਦ ਇੱਕ ਦਿਨ ਆਪ ਸਹਿ ਸੁਭਾਅ ਬਰਾਜੇ ਹੋਏ ਨੇ। ਦੁਨੀਆਂ ਨੂੰ ਭੁਲੇਖਾ ਹੁੰਦਾ ਹੈ ਕਿ ਸੰਤ ਸੁੱਤੇ ਪਏ ਨੇ, ਜੋ ਪੂਰਨ ਮਹਾਤਮਾ ਨੇ ਉਹ ਸੌਂਦੇ ਨਹੀਂ ਹੋਇਆ ਕਦੇ। ਇੱਕ ਵਾਰੀ ਮਹਾਰਾਜ ਜੀ ਦੇ ਪਾਸ ਐਸਾ ਵਚਨ ਚੱਲਿਆ, ਮਹਾਰਾਜ ਜੀ ਨੇ ਕੁਦਰਤੀ ਫਰਮਾਨ ਕਰ ਦਿੱਤਾ, ਕਹਿੰਦੇ ਭਾਈ ਅਸੀਂ ਰਾਤ ਨੂੰ ਸੌਂਦੇ ਨਹੀਂ ਹੁੰਦੇ, ਕਿਉਂਕਿ ਮੈਂ ਤੈਅ ਤੱਕ ਜਾਂਦਾ ਹੁੰਦਾ। ਮੈਂ ਕਿਹਾ ਮਹਾਰਾਜ ਤੁਸੀਂ ਮੰਜੇ 'ਤੇ ਤਾਂ ਪੈਂਦੇ ਹੋ। ਕਹਿੰਦੇ ਮੰਜੇ 'ਤੇ ਸਰੀਰ ਹੁੰਦਾ ਸਾਡਾ, ਅਸੀਂ ਨਹੀਂ ਹੁੰਦੇ। ਤੁਸੀਂ ਕਿੱਥੇ ਹੁੰਦੇ ਹੋ ਮਹਾਰਾਜ? ਕਹਿੰਦੇ ਦੂਰ ਦਰਾਜ, ਜਿੱਥੇ ਕੋਈ ਯਾਦ ਕਰਦਾ, ਕਿਸੇ ਨੇ ਸੁਪਨੇ 'ਚ ਦਰਸ਼ਨ ਦਿੰਦੇ ਹਾਂ, ਕਿਸੇ ਦੇ ਜਾ ਕੇ ਕਾਰਜ ਸਿੱਧ ਕਰਦੇ ਹਾਂ, ਕਿਸੇ ਨੂੰ ਕਿਸੇ ਤਰ੍ਹਾਂ ਜਿਹੀ ਜਿਹੀਆਂ ਭਾਵਨਾ ਹੁੰਦੀਆਂ। ਕਹਿੰਦੇ ਸਾਨੂੰ ਜਾਗਦਿਆਂ ਦੇ ਨਾਲੋਂ ਜਦੋਂ ਅਸੀਂ ਆਰਾਮ ਕਰਕੇ ਸਰੀਰ 'ਚੋਂ ਨਿਕਲਦੇ ਹਾਂ ਉਸ ਵੇਲੇ ਬਹੁਤਾ ਕੰਮ ਹੁੰਦਾ। ਤੀਸਰਾ ਸਵਾਲ ਮੈਂ ਫੇਰ ਕਰਦਾ, ਮੈਂ ਕਿਹਾ ਮਹਾਰਾਜ ਸਰੀਰ ਫਿਰ ਜਿਉਂਦਾ ਕਿਵੇਂ ਰਹਿੰਦਾ ਜਾਂ ਤੁਸੀਂ ਛੱਡ ਕੇ ਚਲੇ ਗਏ? ਤਾਂ ਉਹਨਾਂ ਨੇ ਬੜੇ ਭੇਤ ਦੀ ਗੱਲ ਦੱਸੀ। ਉਹ ਕਹਿੰਦੇ ਕਿ ਸਿਲਵਰ ਕੋਡ ਹੁੰਦੀ ਹੈ, ਇੱਕ ਤਾਰ ਹੁੰਦੀ ਹੈ ਰੋਸ਼ਨੀ ਦੀ, ਉਹ ਰੋਸ਼ਨੀ ਦੀ ਤਾਰ ਦੇ ਨਾਲ ਸਰੀਰ ਜਿਹੜਾ ਹੈ ਉਹਦੇ ਨਾਲ ਕਨੈਕਸ਼ਨ ਲੱਗਿਆ ਰਹਿੰਦਾ। ਇਸ ਕਰਕੇ ਸੰਤਾਂ ਮਹਾਂਪੁਰਸ਼ਾਂ ਨੂੰ ਕਦੇ ਆਵਾਜ਼ ਮਾਰ ਕੇ ਜਗਾਉਣਾ ਨਹੀਂ ਚਾਹੀਦਾ। ਹੌਲੀ ਹੌਲੀ ਕੋਈ ਚੀਜ਼ ਐਸਾ ਇੰਤਜ਼ਾਮ ਹੋਵੇ ਜਿਹਦੇ ਨਾਲ ਆਹਿਸਤਾ ਆਹਿਸਤਾ ਉਹ ਜਾਗ ਪੈਣ, ਸਰੀਰ ਵਿੱਚ ਆ ਜਾਣ। ਜੇ ਉਹ ਸਿਲਵਰ ਕੋਡ ਟੁੱਟ ਜਾਵੇ ਤਾਂ ਫਿਰ ਉਹ ਬਾਹਰ ਰਹਿ ਜਾਇਆ ਕਰਦੇ। ਸੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਖਣ ਵਾਸਤੇ ਬਿਰਾਜਮਾਨ ਨੇ। ਤਾਂ ਉਸ ਵੇਲੇ ਮਾਤਾ ਤ੍ਰਿਪਤਾ ਜੀ ਨੇ ਤੁਲਸਾਂ ਦਾਸੀ ਨੂੰ ਕਿਹਾ ਕਿ ਤੁਲਸਾਂ ਜਾ, ਮੈਂ ਪ੍ਰਸ਼ਾਦਾ ਲਾ ਰਿਹਾ ਅਤੇ ਨਾਨਕ ਜੀ ਨੂੰ ਬੁਲਾ ਕੇ ਲਿਆ ਅਤੇ ਉਹ ਸਾਹਮਣੇ ਚਾਰਪਾਈ ਦੇ ਉੱਤੇ ਵਿਰਾਜੇ ਹੋਏ। ਸੋ ਉੱਥੇ ਚਲੀ ਗਈ, ਜਾ ਕੇ ਦੇਖਿਆ, ਹੌਸਲਾ ਨਾ ਪਿਆ। ਗੁਰੂ ਨਾਨਕ ਦੇ ਦਰਸ਼ਨ ਕੀਤੇ ਹੋਏ ਸੀ, ਜਿਸਨੇ ਵੀ ਗੁਰੂ ਨਾਨਕ ਦੇ ਦਰਸ਼ਨ ਕਰ ਲਏ ਉਹਦਾ ਆਪਣੇ ਆਪ ਉਸ ਨੂੰ ਗਿਆਨ ਹੋ ਜਾਂਦਾ ਸੀ, ਕਿਉਂਕਿ ਪ੍ਰਭਾਵ ਇੰਨਾ ਸੀ, ਆਪ ਅਕਾਲ ਗੁਰੂ ਰੂਪ ਧਾਰ ਕੇ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਹੋਏ ਹੋਏ ਸੀ। ਸੋ ਇਹ ਗੱਲ ਨਾ ਚੰਗੀ ਸਮਝ ਕੇ ਉਸਨੇ ਚਰਨਾ ਅੰਗੂਠੇ ਦੇ ਨਾਲ ਆਪਣਾ ਮਸਤਕ ਲਾ ਦਿੱਤਾ ਵੀ ਇਸ ਤਰ੍ਹਾਂ ਦੀ ਟੱਚ ਨਾ ਛੋਹ ਨਾਲ ਜਾਗ ਪੈ। ਮਸਤਕ ਲੱਗਣ ਦੀ ਦੇਰ ਸੀ ਸਾਧ ਸਿੰਘ ਜੀ, ਉਸੇ ਵੇਲੇ